ਮਤੀ ਉਹਦਾ 8 ਬਾਪ ਉਹਦੀ 28 ਤੋਂ ਲੈ ਕੇ 34 ਆਏ ਤੱਕ। ਮਸੀਹੀ ਭਾਈ ਭੈਣੋ, ਤੁਹਾਡਾ ਇੱਕ ਦੁਸ਼ਮਣ ਹੈ ਜੋ ਗਰਜਦੇ ਸ਼ੇਰ ਵਾਂਗ ਚਾਰੇ ਪਾਸੇ ਘੁੰਮਦਾ ਹੈ ਅਤੇ ਨਿਗਲਣ ਦੀ ਕੋਸ਼ਿਸ਼ ਕਰਦਾ ਹੈ। ਤੁਹਾਡਾ ਇੱਕ ਦੋਸ਼ੀ ਹੈ ਜੋ ਤੁਹਾਨੂੰ ਝੂਠ ਨਾਲ ਧੋਖਾ ਦੇਣਾ ਚਾਹੁੰਦਾ ਹੈ। ਇੱਕ ਅਜਿਹਾ ਹੈ ਜੋ ਤੁਹਾਨੂੰ ਪਰਤਾਵੇਗਾ। ਤੁਹਾਡਾ ਇੱਕ ਦੁਸ਼ਮਣ ਹੈ ਜਿਸ ਨੂੰ ਸ਼ੈਤਾਨ ਕਿਹਾ ਜਾਂਦਾ ਹੈ। ਇੱਥੇ ਦੂਤਾਂ ਅਤੇ ਡਿੱਗੇ ਹੋਏ ਦੂਤਾਂ ਦਾ ਇੱਕ ਬਹੁਤ ਜ਼ਿਆਦਾ ਅਣਦੇਖਿਆ ਅਧਿਆਤਮਿਕ ਸੰਸਾਰ ਆ ਜਿਸ ਨੂੰ ਅਸੀਂ ਆਪਣੇ ਖੁਦ ਦੇ ਖਤਰੇ ਬਾਰੇ ਭੁੱਲ ਜਾਂਦੇ ਹਾਂ। ਇਹ ਡਿੱਗੇ ਹੋਏ ਦੂਤ ਅਤੇ ਦੂਤ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹਨ ਅਤੇ ਉਹ ਤੁਹਾਡੇ ਬੁਰਿਆਈ ਲਈ ਹਰ ਵੇਲੇ ਕੰਮ ਕਰਦੇ ਹਨ। ਇਹ ਬਹੁਤ ਹੀ ਅਸ਼ਾਂਤ ਵਿਚਾਰ ਹਨ, ਪਰ ਅੱਜ ਦਾ ਸਾਡਾ ਹਵਾਲਾ ਸਾਨੂੰ ਸਿਖਾਏਗਾ। ਮੈਂ ਪ੍ਰਾਰਥਨਾ ਕਰਦਾ ਹਾਂ, ਜਦੋਂ ਕਿ ਸਾਨੂੰ ਸੰਤੁਸ਼ਟੀ ਵੱਲ ਨਹੀਂ ਲੈ ਕੇ ਜਾਏਗਾ, ਸਾਨੂੰ ਭਰੋਸਾ ਦਿਵਾਏਗਾ, ਸਾਨੂੰ ਮਸੀਹ 'ਤੇ ਹੈਰਾਨ ਕਰ ਦੇਵੇਗਾ ਕਿ ਉਹ ਕੌਣ ਹੈ ਅਤੇ ਬੁਰਾਈ ਦੀਆਂ ਸ਼ਕਤੀਆਂ ਉੱਤੇ ਉਸਦੇ ਨਿਰਵਿਵਾਦ ਅਧਿਕਾਰ 'ਤੇ ਅਸੀਂ ਸਾਨੂੰ ਹੈਰਾਨ ਕਰੇਗਾ। ਯਾਦ ਦਿਵਾਉਣ ਲਈ ਮਤੀ ਦੀ ਅੰਜੀਲ ਦੇ ਉਸ ਹਿੱਸੇ ਵਿੱਚ ਅਸੀਂ ਹਾਂ ਇਸ ਸਵਾਲ ਦੀ ਪੜਤਾਲ ਜਾਂ ਪੜਚੋਲ ਕੀਤੀ ਜਾ ਰਹੀ ਹੈ ਕਿ ਯੇਸੂ ਕੌਣ ਹੈ। ਅਸਲ ਵਿੱਚ ਆਇਤ 27 ਨੂੰ ਦੇਖੋ, ਇਹ ਉਹਨਾਂ ਲੋਕਾਂ ਦੇ ਬੁੱਲਾਂ 'ਤੇ ਸਵਾਲ ਆ ਜਿਨ੍ਹਾਂ ਨੇ ਯੇਸੂ ਨੂੰ ਦੇਖਿਆ ਸੀ ਹਵਾ ਅਤੇ ਲਹਿਰਾਂ ਨੂੰ ਝਿੜਕਦੇ ਹੋਏ ਜਦੋਂ ਯੇਸੂ ਨੇ ਤੂਫਾਨ ਨੂੰ ਸ਼ਾਂਤ ਕੀਤਾ ਸੀ। ਆਇਤ 27 ਕਹਿੰਦੀ ਹੈ, ਅਤੇ ਆਦਮੀ ਹੈਰਾਨ ਹੋਏ, ਕਹਿਣ ਲੱਗੇ, ਇਹ ਕਿਹੋ ਜਿਹਾ ਮਨੁੱਖ ਹੈ ਕਿ ਹਵਾ ਅਤੇ ਸਮੁੰਦਰ ਵੀ ਉਸਦੀ ਗੱਲ ਮੰਨਦੇ ਹਨ। ਪਿਛਲੇ ਹਫ਼ਤੇ ਅਸੀਂ ਦੇਖਿਆ ਸੀ ਕਿ ਕਿਵੇਂ ਯੇਸੂ ਦਾ ਕੁਦਰਤ ਉੱਤੇ ਅਧਿਕਾਰ ਸੀ। ਐਲਨ ਨੇ ਦੱਸਿਆ ਕਿ ਕਿਵੇਂ ਯੇਸੂ ਸੱਚਮੁੱਚ ਮਨੁੱਖ ਹੈ। ਯੇਸੂ ਥੱਕ ਗਿਆ ਸੀ ਅਤੇ ਕਿਸ਼ਤੀ ਵਿੱਚ ਸੌ ਰਿਹਾ ਸੀ, ਅਤੇ ਯੇਸੂ ਸੱਚਮੁੱਚ ਪਰਮੇਸ਼ਰ ਹੈ। ਉਸਨੇ ਆਪਣੇ ਸ਼ਬਦਾਂ ਨਾਲ ਇੱਕ ਤੇਜ਼ ਤੂਫਾਨ ਨੂੰ ਰੋਕ ਦਿੱਤਾ ਸੀ। ਜ਼ਬੂਰ 99:89 ਕਹਿੰਦਾ ਹੈ, ਤੇਰੇ ਵਰਗਾ ਕੌਣ ਹੈ ਪ੍ਰਭੂ ਸਰਵ ਸ਼ਕਤੀਮਾਨ? ਤੁਸੀਂ ਪ੍ਰਭੂ ਸ਼ਕਤੀਸ਼ਾਲੀ ਹੋ ਅਤੇ ਤੁਹਾਡੀ ਵਫ਼ਾਦਾਰੀ ਤੁਹਾਨੂੰ ਘੇਰਦੀ ਹੈ। ਤੁਸੀਂ ਚੜ੍ਹਦੇ ਸਮੁੰਦਰ ਉੱਤੇ ਰਾਜ ਕਰਦੇ ਹੋ। ਜਦੋਂ ਇਸ ਦੀਆਂ ਲਹਿਰਾਂ ਵੱਧਦੀਆਂ ਹਨ, ਤੁਸੀਂ ਉਹਨਾਂ ਨੂੰ ਸ਼ਾਂਤ ਕਰਦੇ ਹੋ। ਇੱਕ ਕਿਸ਼ਤੀ ਵਿੱਚ ਸਵਾਰ ਸਮੁੰਦਰਾਂ ਅਤੇ ਸ਼ਾਂਤ ਲਹਿਰਾਂ ਉੱਤੇ ਰਾਜ ਕਰਦਾ ਹੈ, ਇਹ ਰੱਬ ਅਵਤਾਰ ਹੈ। ਇਸ ਹਫ਼ਤੇ ਅਸੀਂ ਬੁਰਾਈ ਅਤੇ ਹਨੇਰੇ ਦੀਆਂ ਤਾਕਤਾਂ ਉੱਤੇ ਯੇਸੂ ਦੇ ਪੂਰਨ ਅਧਿਕਾਰ ਨੂੰ ਦੇਖਦੇ ਹਾਂ। ਭੂਤ ਯੇਸੂ ਅੱਗੇ ਭਿਖਾਰੀ ਹਨ। ਮਤੀ ਕਾਫ਼ੀ ਨਾਟਕੀ ਢੰਗ ਨਾਲ ਇੱਥੇ ਸਾਡੇ ਮੂਹਰੇ ਤਸਵੀਰ ਜਿਹੜੀ ਆ ਉਹ ਇਸ ਹਵਾਲੇ ਵਿੱਚ ਪੇਸ਼ ਕਰਦਾ ਆ। ਯੇਸੂ ਅਤੇ ਉਸਦੇ ਨਾਲ ਦੇ ਲੋਕ ਗਲੀਲ ਦੀ ਝੀਲ ਦੇ ਪੂਰਬ ਵਾਲੇ ਪਾਸੇ ਪਹੁੰਚਦੇ ਹਨ। ਜਿਸ ਗਦਰ ਨੇ ਇਸ ਦਾ ਦੇਸ਼, ਜਿਸ ਜਗ੍ਹਾ ਦਾ ਨਾਂ ਹੈ ਗਦਰ ਦੇਸ਼, ਗਦਰ ਨੇ ਇਸ ਦਾ ਦੇਸ਼। ਸ਼ਾਇਦ ਇਹ ਨਾਂ ਕਿਸੇ ਸ਼ਹਿਰ ਦੇ ਲੋਕਾਂ ਨੂੰ ਦਿੱਤਾ ਗਿਆ ਹੋਵੇ। ਦੋ ਭੂਤ ਚਿੰਬੜੇ ਹੋਏ ਆਦਮੀ ਯੇਸੂ ਕੋਲ ਆਉਂਦੇ ਹਨ। ਸਾਨੂੰ ਆਇਤ 28 ਵਿੱਚ ਦੱਸਿਆ ਹੈ ਕਿ ਉਹ ਕਬਰਾਂ ਵਿੱਚੋਂ ਆਏ ਸਨ। ਕਬਰਾਂ ਉਸ ਸਮੇਂ ਸਨ ਜਿਵੇਂ ਕਿ ਅੱਜ ਕੁਝ ਸਰਕਲ ਵਿੱਚ ਹਨੇਰੇ ਨਾਲ ਕੁਝ ਜਿਹੜਾ ਕਿਹੜਾ ਕੁਛ ਸਰਕਲ ਆ ਉਹ ਹਨੇਰੇ ਨਾਲ ਜੁੜਿਆ ਹੋਇਆ। ਇੱਕ ਜਗ੍ਹਾ ਜਿੱਥੇ ਦੁਸ਼ਟ ਆਤਮਾਵਾਂ ਰਹਿੰਦੀਆਂ ਹਨ, ਇੱਕ ਜਗ੍ਹਾ ਜਿੱਥੇ ਹਨੇਰੇ ਜਾਦੂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਇਹ ਭੂਤ ਪ੍ਰੇਤ ਵਿਅਕਤੀ ਜਿਵੇਂ ਕਿ ਮਤੀ ਨੇ ਉਹਨਾਂ ਦਾ ਵਰਣਨ ਕੀਤਾ ਹੈ, ਇੰਨੇ ਭਿਆਨਕ ਹਨ ਕਿ ਕੋਈ ਵੀ ਉਸ ਰਸਤੇ ਤੋਂ ਲੰਘ ਨਹੀਂ ਸਕਦਾ ਸੀ। ਉਸ ਖਿੱਤੇ ਦੇ ਲੋਕ ਹੁਣ ਕਬਰਾਂ ਤੋਂ ਬਚਣ ਲਈ ਬਹੁਤ ਵੱਡਾ ਚੱਕਰ ਲਗਾ ਕੇ ਲੰਘਦੇ ਸਨ ਜਾਂ ਦੂਰ ਦੀ ਲੰਘਦੇ ਸਨ। ਅਸੀਂ ਭੂਤਗ੍ਰਸਤ ਮਨੁੱਖਾਂ ਦੀਆਂ ਭਿਆਨਕਤਾ ਬਾਰੇ ਹੋਰ ਕਿਤੇ ਪੜ੍ਹ ਸਕਦੇ ਹਾਂ। ਰਸੂਲਾਂ ਦੇ ਕਰਤੱਵ ਵਿੱਚ ਇੱਕ ਯਹੂਦੀ ਪਾਦਰੀ ਦੇ 7 ਪੁੱਤਰ ਇੱਕ ਭੂਤ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਭੂਤ ਉਹਨਾਂ ਕੋਲੋਂ ਨਾ ਨਿਕਲਿਆ। ਅਸੀਂ ਪੜ੍ਹਦੇ ਹਾਂ ਕਿ ਉਸ ਆਦਮੀ ਨੇ ਜਿਸ ਵਿੱਚ ਦੁਸ਼ਟ ਆਤਮਾ ਸੀ ਉਹਨਾਂ ਉੱਤੇ ਛਾਲਾਂ ਮਾਰ ਕੇ ਉਹਨਾਂ ਸਾਰਿਆਂ ਉੱਤੇ ਕਾਬੂ ਪਾ ਲਿਆ। ਉਸਨੇ ਉਹਨਾਂ ਨੂੰ ਇੰਨੀ ਕੁੱਟਮਾਰ ਕੀਤੀ ਕਿ ਉਹ ਨੰਗੇ ਲਹੂ ਲੁਹਾਨ ਹੋ ਕੇ ਉੱਥੋਂ ਬਾਹਰ ਭੱਜ ਗਏ। ਸਾਡੇ ਹਵਾਲੇ ਵਿੱਚ ਇਹ ਦੋ ਭੂਤ ਚਿੰਬੜੇ ਹੋਏ ਮਨੁੱਖ ਵੀ ਬਹੁਤ ਇੰਨੇ ਹੀ ਭਿਆਨਕ ਹਨ ਜਿੰਨੇ ਉਹ ਦੋ ਜਿਹਨੋਂ ਉਸ ਆਦਮੀ ਦੇ ਵਿੱਚ ਭੂਤ ਭਿਆਨਕ ਭੂਤ ਸਨ। ਮਰਕਸ ਦੀ ਖੁਸ਼ਖਬਰੀ ਵਿੱਚ ਇਹ ਕਿੱਸਾ ਵੀ ਹੈ ਅਤੇ ਮਰਕਸ ਸਪਸ਼ਟ ਕਰਦਾ ਹੈ ਕਿ ਜੰਜੀਰਾਂ ਅਤੇ ਬੇੜੀਆਂ ਨਾਲ ਬੰਨਣਾ ਵੀ ਉਹਨਾਂ ਨੂੰ ਰੋਕ ਨਹੀਂ ਸਕਦਾ। ਜੰਜੀਰਾਂ ਵਾਰ ਵਾਰ ਟੁੱਟ ਜਾਂਦੀਆਂ ਸਨ, ਬੇੜੀਆਂ ਵਾਰ ਵਾਰ ਟੁੱਟ ਜਾਂਦੀਆਂ ਸਨ। ਇਹ ਭਿਆਨਕ ਭੂਤ ਚਿੰਬੜੇ ਹੋਏ ਆਦਮੀ ਜਿਨ੍ਹਾਂ ਨੂੰ ਕੋਈ ਕਾਬੂ ਨਹੀਂ ਕਰ ਸਕਦਾ, ਯੇਸੂ ਨੂੰ ਮਿਲਣ ਲਈ ਕਬਰਾਂ ਵਿੱਚੋਂ ਬਾਹਰ ਆਉਂਦੇ ਹਨ। ਅਤੇ ਜੇਕਰ ਤੁਸੀਂ ਇਸ ਅੰਜੀਲ ਦੀ ਪਹਿਲੇ ਵਾਰ ਪਾਠਕ ਹੋ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਟਕਰਾਅ ਦੀ ਉਮੀਦ ਕਰ ਰਹੇ ਹੋਵੋਗੇ। ਇੱਥੇ ਹਨੇਰੇ ਦੀਆਂ ਤਾਕਤਾਂ ਯੇਸੂ ਨੂੰ ਮਿਲਣ ਲਈ ਕਬਰਾਂ ਵਿੱਚੋਂ ਬਾਹਰ ਆ ਰਹੀਆਂ ਹਨ ਕਿ ਉਹ ਯੇਸੂ ਦਾ ਵਿਰੋਧ ਕਰਨ ਆਏ ਹਨ। ਯੇਸੂ ਸਵਰਗ ਦੇ ਰਾਜ ਨੂੰ ਅੱਗੇ ਵਧਾ ਰਿਹਾ ਹੈ ਅਤੇ ਕੀ ਇਹ ਹੁਣ ਜਵਾਬੀ ਹਮਲਾ ਹੋ ਸਕਦਾ ਹੈ? ਹੋ ਸਕਦਾ ਹੈ ਕਿ ਇਹ ਭੂਤ ਪ੍ਰੇਤ ਲੋਕ ਆਪਣੀ ਸਾਰੀ ਭਿਆਨਕਤਾ ਵਿੱਚ ਯੇਸੂ ਉੱਤੇ ਸਰੀਰਕ ਤੌਰ 'ਤੇ ਹਮਲਾ ਕਰਨ। ਬੇਸ਼ੱਕ ਅਜਿਹਾ ਨਹੀਂ ਹੁੰਦਾ। ਅਸਲ ਵਿੱਚ ਇਹ ਟਕਰਾਅ ਦਾ ਕੋਈ ਸੰਕੇਤ ਨਹੀਂ ਹਨ, ਬਲਕਿ ਇਸ ਦੇ ਉਲਟ। ਆਈਤ 31 ਵੱਲ ਦੇਖੋ, ਜਿੱਥੇ ਅਸੀਂ ਪੜ੍ਹ ਸਕਦੇ ਹਾਂ ਕਿ ਅਤੇ ਭੂਤਾਂ ਨੇ ਉਸ ਨੂੰ ਬੇਨਤੀ ਕੀਤੀ। ਇੱਕ ਪੁਰਾਣਾ ਜਿਹੜਾ ਅਨੁਵਾਦ ਸ਼ਬਦ ਦੀ ਵਰਤੋਂ ਹੈ, ਬੇਨਤੀ, ਇਹ ਇੱਕ ਚੰਗਾ ਸ਼ਬਦ ਹੈ, ਹੈ ਨਾ। ਉਹਨਾਂ ਨੇ ਬੇਨਤੀ ਕੀਤੀ। ਮਰਕਸ ਦੀ ਅੰਜੀਲ ਵਿੱਚ ਦੁਬਾਰਾ ਸਾਨੂੰ ਇੱਕ ਮਦਦਗਾਰ ਵੇਰਵਾ ਮਿਲਦਾ ਹੈ। ਯੇਸੂ ਨੇ ਇੱਕ ਨਾਮ ਮੰਗਿਆ ਅਤੇ ਜਵਾਬ ਦਿੱਤਾ ਗਿਆ, ਲਸ਼ਕਰ, ਕਿਉਂਕਿ ਅਸੀਂ ਬਹੁਤ ਸਾਰੇ ਹਾਂ। ਰੋਮਨ ਫੌਜ ਵਿੱਚ ਇੱਕ ਟੁਕੜੀ, 6000 ਵਾਧੂ ਸਹਾਇਤਾ ਸੈਨਿਕਾਂ ਦੇ ਨਾਲ 6000 ਸਿਪਾਹੀ ਮਜ਼ਬੂਤ ਸੀ, ਫੌਜ ਹੁੰਦੀ ਸੀ। ਬਹੁਤ ਸਾਰੇ ਭੂਤ ਇਹਨਾਂ ਦੋ ਆਦਮੀਆਂ ਨੂੰ ਤਸੀਹੇ ਦੇ ਰਹੇ ਸਨ ਅਤੇ ਫਿਰ ਵੀ ਜਦੋਂ ਉਹ ਯੇਸੂ ਨੂੰ ਮਿਲਦੇ ਹਨ ਤਾਂ ਇੱਕ ਝਗੜੇ ਦਾ ਮਾਮੂਲੀ ਸੰਕੇਤ ਨਹੀਂ ਮਿਲਦਾ, ਕਿ ਮਾੜਾ ਜਿਹਾ ਵੀ ਝਗੜਾ ਨਹੀਂ ਹੁੰਦਾ। ਇਹ ਇਹਨਾਂ ਭੂਤਾਂ ਦੇ ਮਨਾਂ ਵਿੱਚ ਯੇਸੂ ਨਾਲ ਅਜਿਹਾ ਕਰਨਾ ਨਹੀਂ ਸੀ ਅਤੇ ਜਿਵੇਂ ਉਹਨਾਂ ਨੇ ਦੂਜੇ ਮਨੁੱਖਾਂ ਨਾਲ ਕੀਤਾ ਸੀ, ਸੋ ਇਹ ਯੇਸੂ ਦੇ ਨਾਲ ਨਹੀਂ ਇੱਦਾਂ ਕਰਨਾ ਵੀ ਸੋਚ ਵੀ ਨਹੀਂ ਸਕਦੇ ਸੀ, ਜਿੱਦਾਂ ਕਿ ਉਹ ਦੂਸਰੇ ਮਨੁੱਖਾਂ ਦੇ ਨਾਲ ਇਹ ਭੂਤ ਕਰ ਰਹੇ ਸੀ। ਸੋ ਜਦੋਂ ਯੇਸੂ ਦਾ ਸਾਹਮਣਾ ਹੁੰਦਾ ਹੈ ਤਾਂ ਇਹ ਭੂਤ ਉਸ ਕੋਲੋਂ ਭੀਖ ਮੰਗਦੇ ਪਾਏ ਜਾਂਦੇ ਹਨ, ਤਾਂ ਯੇਸੂ ਦੇ ਸਾਹਮਣੇ ਭੀਖ ਮੰਗ ਰਹੇ ਆ। ਜਾਣੋ ਕਿ ਪੂਰੇ ਇਤਿਹਾਸ ਵਿੱਚ ਇੱਕ ਗਲਤ ਵਿਸ਼ਵਾਸ ਰਿਹਾ ਹੈ ਸਾਨੂੰ, ਜਿਸ ਨੂੰ ਦਵੈਤਵਾਦ ਕਿਹਾ ਜਾਂਦਾ ਹੈ। ਇਹ ਵੱਖ ਵੱਖ ਰੂਪਾਂ ਵਿੱਚ ਆਉਂਦਾ ਹੈ। ਇਹ ਮੰਨਦਾ ਹੈ ਕਿ ਦੋ ਪਰਮ ਵਿਰੋਧੀ ਸ਼ਕਤੀਆਂ ਹਨ, ਉਦਾਹਰਨ ਲਈ ਚੰਗਾ ਅਤੇ ਬੁਰਾ। ਜਾਣੋ ਕਿ ਚਰਕ ਦੇ ਇਤਿਹਾਸ ਵਿੱਚ ਪਰਮ ਸ਼ਾਸਤਰ ਰਹੇ ਹਨ ਅਤੇ ਅੱਜ ਵੀ ਇੱਕ ਜੋ ਇਹ ਕਿ ਇੱਕ ਦੇਵਤਵਾਦੀ ਦ੍ਰਿਸ਼ਟੀਕੋਣ ਵਿੱਚ ਭਟਕਦੇ ਹਨ। ਇਹ ਦ੍ਰਿਸ਼ਟੀਕੋਣ ਕਿ ਕੁਝ ਅਖਾੜਿਆਂ ਵਿੱਚ ਰੱਬ ਅਤੇ ਸ਼ੈਤਾਨ ਮੌਜੂਦ ਹਨ ਅਤੇ ਇੱਕ ਦੂਜੇ ਲਈ ਇੱਕ ਮੈਚ ਹਨ। ਇੱਕ ਸ਼ੈਤਾਨ ਅਤੇ ਬੁਰਾਈ ਦੀਆਂ ਤਾਕਤਾਂ ਪਰਮੇਸ਼ਰ ਨੂੰ ਪਛਾੜ ਸਕਦੀਆਂ ਹਨ ਅਤੇ ਪਰਮੇਸ਼ਰ ਨੂੰ ਹੈਰਾਨ ਕਰ ਸਕਦੀਆਂ ਹਨ, ਪਰਮੇਸ਼ਰ ਦੇ ਵਿਰੁੱਧ ਕੁਝ ਜਿੱਤ ਪ੍ਰਾਪਤ ਕਰ ਸਕਦੀਆਂ ਹਨ। ਸੋ ਇਹ ਇੱਕ ਤਰ੍ਹਾਂ ਦਾ ਇਹਨਾਂ ਕੁਛ ਲੋਕ ਮੰਨਦੇ ਆ ਕਿ ਇਸ ਤਰ੍ਹਾਂ ਹੋ ਸਕਦਾ। ਪਰ ਤੁਸੀਂ ਮਸੀਹ ਨੂੰ ਕੀ ਮੰਨਦੇ ਹੋ? ਤੁਹਾਡੇ ਵਿਸ਼ਵਾਸ ਕਿਵੇਂ ਬਣੇ ਹਨ? ਕਿ ਤੁਸੀਂ ਕਦੇ ਸੋਚਣ ਦੇ ਦੋਹਰੇ ਤਰੀਕੇ ਨਾਲ ਭਟਕ ਗਏ ਹੋ? ਮੈਂ ਸੁਣਿਆ ਹੈ ਕਿ ਈਸਾਈਆਂ ਨੂੰ ਉਹਨਾਂ ਦੀ ਜ਼ਿੰਦਗੀ ਵਿੱਚ ਹਰ ਚੰਗੀ ਚੀਜ਼ ਲਈ ਪਰਮੇਸ਼ਰ ਨੂੰ ਸਿਹਰਾ, ਕਿ ਈਸਾਈ ਜਿਹੜੇ ਆ ਉਹ ਹਰ ਚੰਗੀ ਚੀਜ਼ ਲਈ ਪਰਮੇਸ਼ਰ ਨੂੰ ਸਿਹਰਾ ਦਿੰਦੇ ਹਨ ਪਰ ਹਰ ਬੁਰੀ ਚੀਜ਼ ਲਈ ਸ਼ੈਤਾਨ ਨੂੰ ਬੁਰਾਈ ਦਿੰਦੇ ਹਨ। ਅਤੇ ਅਜਿਹਾ ਦ੍ਰਿਸ਼ਟੀਕੋਣ ਇੱਕ ਨਿਸ਼ਚਿਤ ਦਵੈਤਵਾਦ ਨਾਲ ਭਟਕ ਰਿਹਾ ਹੈ। ਇਹ ਦਵੈਤਵਾਦ ਹੈ, ਜੇਕਰ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਸ਼ੈਤਾਨ ਨੇ ਪੂਰੀ ਤਰ੍ਹਾਂ ਪਰਮੇਸ਼ੁਰ ਤੋਂ ਸੁਤੰਤਰ ਕੰਮ ਕੀਤਾ ਹੈ ਤਾਂ ਪੂਰੀ ਤਰ੍ਹਾਂ ਪਰਮੇਸ਼ੁਰ ਦੀ ਪ੍ਰਭੂ ਸੱਤਾ ਤੋਂ ਬਾਹਰ ਹੈ। ਬਾਈਬਲ ਕੀ ਸਿਖਾਉਂਦੀ ਹੈ? ਬਾਈਬਲ ਸਿਖਾਉਂਦੀ ਹੈ ਕਿ ਪਰਮਾਤਮਾ ਸਭ ਤੋਂ ਸ਼ਕਤੀਸ਼ਾਲੀ ਹੈ, ਕਿ ਉਸਦਾ ਕੋਈ ਵਿਰੋਧੀ ਨਹੀਂ ਹੈ। ਦੂਜਾ, ਬਾਈਬਲ ਸਿਖਾਉਂਦੀ ਹੈ ਕਿ ਉਹ ਸਾਰੀਆਂ ਚੀਜ਼ਾਂ ਉਹ ਰੱਬ ਨੇ ਬਣਾਈਆਂ ਅਤੇ ਉਹਨਾਂ ਨੂੰ ਸੰਭਾਲਦਾ ਹੈ। ਇਹਦੇ ਵਿੱਚ ਭੂਤ ਵੀ ਸ਼ਾਮਿਲ ਆ ਕਿ ਭੂਤਾਂ ਨੂੰ ਵੀ ਉਹੀ ਸੰਭਾਲਦਾ। ਉਹ ਪਰਮਾਤਮਾ ਤੋਂ ਸੁਤੰਤਰ ਨਹੀਂ ਰਹਿੰਦੇ, ਉਹ ਨਿਰਭਰ ਜੀਵ ਹਨ। ਤੀਸਰੀ ਗੱਲ, ਬਾਈਬਲ ਸਿਖਾਉਂਦੀ ਹੈ ਕਿ ਰੱਬ ਸਭ ਕੁਝ ਜਾਣਦਾ ਅਤੇ ਸਭ ਉੱਤੇ ਪ੍ਰਭੂ ਦੀ ਅਤੇ ਸਭ ਉੱਤੇ ਉਸਦੀ ਪ੍ਰਭੂ ਸੱਤਾ ਹੈ ਜਾਂ ਉਸਦਾ ਅਧਿਕਾਰ ਹੈ। ਬੁਰਾਈ ਸਮੇਤ, ਸ਼ੈਤਾਨ ਸਮੇਤ, ਸ਼ੈਤਾਨ ਦੇ ਸਾਰੇ ਦੂਤਾਂ ਸਮੇਤ ਪ੍ਰਭੂ ਦੀ ਪ੍ਰਭੂ ਸੱਤਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ। ਨੰਬਰ 4, ਇਹ ਬਾਈਬਲ ਸਿਖਾਉਂਦੀ ਹੈ ਕਿ ਸ਼ੈਤਾਨ ਪਰਮੇਸ਼ਵਰ ਨੂੰ ਜਵਾਬ ਦੇ ਹੈ। ਫਿਰ ਉਸ ਤੋਂ ਬਾਅਦ 5, ਅਯੂਬ ਦੀ ਕਿਤਾਬ ਵਿੱਚ ਸ਼ੈਤਾਨ ਨੇ ਪਰਮੇਸ਼ਵਰ ਤੋਂ ਆਜ਼ਾਦ ਹੋ ਕੇ ਅਯੂਬ ਉੱਤੇ ਸਾਰੀਆਂ ਆਫਤਾਂ ਲਿਆਂਦੀਆਂ ਸਨ। ਅਤੇ ਉਸਨੇ ਨਹੀਂ ਕੀਤਾ। ਅਤੇ ਜੇਕਰ ਤੁਹਾਡੀ ਸੋਚ ਵਿੱਚ ਦਵੈਤਵਾਦ ਦਾ ਕੋਈ ਸੰਕੇਤ ਹੈ ਤਾਂ ਅਯੂਬ ਦੇ ਸ਼ੁਰੂਆਤੀ ਅਧਿਆਵਾਂ ਦਾ ਅਧਿਐਨ ਕਰਨਾ ਸੁਧਾਰ ਲਈ ਇੱਕ ਚੰਗੀ ਜਗ੍ਹਾ ਹੋਵੇਗੀ। ਸ਼ਾਸਤਰ ਦੇ ਪੰਨਿਆਂ ਦੇ ਵਿੱਚ ਕੋਈ ਦਵੈਤਵਾਦ ਨਹੀਂ ਮਿਲਦਾ ਜਾਂ ਬਾਈਬਲ ਦੇ ਪੰਨਿਆਂ ਦੇ ਵਿੱਚ ਕੋਈ ਦਵੈਤਵਾਦ ਨਹੀਂ ਮਿਲਦਾ ਅਤੇ ਇਹਨਾਂ ਭੂਤਾਂ ਨਾਲ ਯੇਸੂ ਦੇ ਮੁਕਾਬਲੇ ਵਿੱਚ ਦਵੈਤਵਾਦ ਦਾ ਕੋਈ ਸੰਕੇਤ ਨਹੀਂ ਹੈ। ਉਹ ਉਸ ਕੋਲ ਆਉਂਦੇ ਹਨ ਵਿਵਾਦ ਵਿੱਚ ਨਹੀਂ, ਉਹ ਹਿੰਮਤ ਨਹੀਂ ਕਰ ਸਕਦੇ, ਸਗੋਂ ਉਹ ਯੇਸੂ ਨੂੰ ਬੇਨਤੀ ਕਰਨ ਲਈ ਆਉਂਦੇ ਹਨ। ਕਿਉਂ? ਕਿਉਂਕਿ ਭੂਤ ਪਛਾਣਦੇ ਹਨ ਕਿ ਯੇਸੂ ਕੌਣ ਹੈ। ਪਰਮੇਸ਼ਵਰ ਦਾ ਪੁੱਤਰ, ਅਤੇ ਇਹ ਮੱਤੀ ਦੀ ਅੰਜੀਲ ਵਿੱਚ ਇੱਕ ਬਹੁਤ ਵੱਡਾ ਵਿਅੰਗਾਤਮਕ ਹੈ। ਯਾਦ ਰੱਖੋ ਕਿ ਇਸ ਸਮੇਂ ਮੱਤੀ ਦੀ ਅੰਜੀਲ ਵਿੱਚ ਖੋਜਿਆ ਜਾ ਆਉਣ ਵਾਲਾ ਸਵਾਲ ਇਹ ਹੈ ਕਿ ਯੇਸੂ ਕੌਣ ਹੈ। ਅਤੇ ਇਹ ਭੂਤ ਹਨ, ਬੁਰਾਈ ਦੀਆਂ ਸ਼ਕਤੀਆਂ ਜੋ ਇਸ ਸਮੇਂ ਸਭ ਤੋਂ ਸਪਸ਼ਟ ਰੂਪ ਵਿੱਚ ਵੇਖਦੇ ਹਨ। ਉਸ ਦੇ ਚੇਲੇ ਹੈਰਾਨ ਰਹਿ ਜਾਂਦੇ ਹਨ ਅਤੇ ਪੁੱਛਦੇ ਹਨ ਇਹ ਕਿਹੋ ਜਿਹਾ ਮਨੁੱਖ ਹੈ, ਅਤੇ ਭੂਤ ਉਸ ਨੂੰ ਸਹੀ ਢੰਗ ਨਾਲ ਸੰਬੋਧਿਤ ਕਰਦੇ ਹਨ। ਆਇਤ 29, ਪਰਮੇਸ਼ਵਰ ਦੇ ਪੁੱਤਰ ਵਜੋਂ, ਇਹ ਇੱਕ ਬ੍ਰਹਮ ਨਾਮ ਹੈ। ਚੇਲੇ ਇਸ ਨੂੰ ਬਾਅਦ ਵਿੱਚ ਅੰਜੀਲ ਵਿੱਚ ਬੁਲਾਉਣ ਲਈ ਆਉਣਗੇ ਅਤੇ ਉਸ ਸਮੇਂ ਉਸ ਦੀ ਪੂਜਾ ਕਰਨਗੇ। ਜੇ ਯੇਸੂ ਪਰਮੇਸ਼ਵਰ ਨਹੀਂ ਸੀ ਤਾਂ ਅਜਿਹਾ ਕੁਫਰ ਇੱਕ ਕੁਫਰ ਗੱਲ ਹੋਵੇਗੀ। ਧਾਰਮਿਕ ਆਗੂ ਬਾਅਦ ਵਿੱਚ ਵੀ ਅੰਜੀਲ ਵਿੱਚ ਯੇਸੂ ਨੂੰ ਇਸ ਨਾਮ ਦੇ ਨਾਂ ਕਾਰਨ ਸਲੀਬ ਦੇਣਗੇ। ਪਰਮੇਸ਼ਵਰ ਦਾ ਪੁੱਤਰ ਆਪਣੇ ਅੰਨ੍ਹੇਪਣ ਵਿੱਚ ਉਹ ਯੇਸੂ ਨੂੰ ਕੁਫਰ ਕਰਨ ਵਾਲੇ ਸਮਝਦੇ ਹਨ, ਪਰ ਇਹ ਭੂਤ ਸਹੀ ਸਨ। ਉਸ ਭੂਤ ਜਿਹੜੇ ਆ ਉਹ ਸਪਸ਼ਟ ਤੌਰ 'ਤੇ ਦੇਖਦੇ ਆ, ਦੇਖ ਸਕਦੇ ਹਨ ਕਿ ਇੱਥੇ ਉਹਨਾਂ ਦੇ ਅੱਗੇ ਪਰਮੇਸ਼ਵਰ ਦਾ ਪੁੱਤਰ ਹੈ, ਇੱਥੇ ਪਰਮੇਸ਼ਵਰ ਪੁੱਤਰ ਅਵਤਾਰ ਹੈ। ਜੇ ਤੁਸੀਂ ਅੱਜ ਇੱਥੇ ਈਸਾਈ ਧਰਮ ਦੀ ਪੜਚੋਲ ਕਰ ਰਹੇ ਹੋ, ਜੇ ਤੁਸੀਂ ਅਜੇ ਵੀ ਇੱਕ ਈਸਾਈ ਨਹੀਂ ਹੋ ਪਰ ਬਾਈਬਲ ਦੀਆਂ ਸਿੱਖਿਆਵਾਂ ਅਤੇ ਮਸੀਹੀ ਵਿਸ਼ਵਾਸਾਂ ਨਾਲ ਝੂੰਝਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਜਾਣੋ ਕਿ ਭੂਤ ਸਹੀ ਹਨ। ਯੇਸੂ ਪਰਮੇਸ਼ਵਰ ਦਾ ਪੁੱਤਰ ਹੈ। ਪੁੱਤਰ ਸ਼ਬਦ ਸਾਨੂੰ ਛੱਡ ਸਕਦਾ ਹੈ ਕਿਉਂਕਿ ਪੁੱਤਰ ਪੈਦਾ ਹੁੰਦੇ ਹਨ, ਅਤੇ ਤੁਸੀਂ ਫਿਰ ਕਹਿ ਸਕਦੇ ਹੋ ਕਿ ਉਹ ਰੱਬ ਨਹੀਂ ਹੋ ਸਕਦਾ ਜੇ ਉਸਦੀ ਸ਼ੁਰੂਆਤ ਹੁੰਦੀ, ਜੇ ਉਹ ਪੈਦਾ ਹੋਇਆ ਹੁੰਦਾ। ਪਰ ਪਰਮੇਸ਼ਵਰ ਪਿਤਾ ਅਤੇ ਪਰਮੇਸ਼ਵਰ ਪੁੱਤਰ ਵਿਚਕਾਰ ਇਹ ਰਿਸ਼ਤਾ ਇੱਕ ਸਦੀਵੀ ਰਿਸ਼ਤਾ ਹੈ। ਕੋਈ ਸਮਾਂ ਨਹੀਂ ਸੀ ਜਦੋਂ ਪੁੱਤਰ ਨਹੀਂ ਸੀ। ਅਸੀਂ ਕਹਿੰਦੇ ਹਾਂ ਕਿ ਪੁੱਤਰ ਸਦਾ ਲਈ ਅਤੇ ਪਿਤਾ ਤੋਂ ਪੈਦਾ ਹੋਇਆ ਹੈ। ਇਹ ਇੱਕ ਸਦੀਵੀ ਪਿਤਾ ਪੁੱਤਰ ਦਾ ਰਿਸ਼ਤਾ ਹੈ। ਪੁੱਤਰ ਅਵਤਾਰ ਧਾਰਨ ਕਰਕੇ ਧਰਤੀ 'ਤੇ ਆਇਆ। ਯੇਸੂ ਪਰਮੇਸ਼ਵਰ ਪੁੱਤਰ ਅਵਤਾਰ, ਉਹ ਸੱਚਮੁੱਚ ਮਨੁੱਖ ਹੈ ਅਤੇ ਸੱਚਮੁੱਚ ਪਰਮੇਸ਼ਵਰ ਹੈ। ਭੂਤ ਉਸ ਨੂੰ ਪਰਮੇਸ਼ਵਰ ਦਾ ਪੁੱਤਰ ਕਹਿਣ ਲਈ ਸਹੀ ਹਨ, ਅਤੇ ਇਹ ਵੀ ਉਹ ਇਹ ਵੀ ਜਾਣਦੇ ਹਨ ਕਿ ਪਰਮੇਸ਼ਵਰ ਦੇ ਪੁੱਤਰ ਵਜੋਂ ਯੇਸੂ ਉਹਨਾਂ ਦਾ ਜੱਜ ਹੈ। ਆਇਤ 29 ਨੂੰ ਦੇਖੋ, ਉਹ ਕਹਿੰਦੇ, ਭੂਤ ਕਹਿੰਦੇ ਹਨ, ਹੇ ਪਰਮੇਸ਼ਵਰ ਦੇ ਪੁੱਤਰ, ਤੇਰਾ ਸਾਡੇ ਨਾਲ ਕੀ ਸੰਬੰਧ ਹੈ? ਕੀ ਤੁਸੀਂ ਸਮੇਂ ਤੋਂ ਪਹਿਲਾਂ ਸਾਨੂੰ ਤਸੀਹੇ ਦੇਣ ਲਈ ਇੱਥੇ ਆਏ ਹੋ? ਉਹਨਾਂ ਦੇ ਸ਼ਬਦ ਇੱਕ ਦਿਲਚਸਪ ਸਮਝ ਪ੍ਰਦਾਨ ਕਰਦੇ ਹਨ। ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤ ਆਪਣੀ ਕਿਸਮਤ ਜਾਣਦੇ ਹਨ। ਉਹ ਜਾਣਦੇ ਹਨ ਕਿ ਪ੍ਰਕਾਸ਼ ਦੀ ਪੋਥੀ 20 ਕਿਸ ਬਾਰੇ ਗੱਲ ਕਰਦੀ ਹੈ। ਜਦੋਂ ਇਹ ਭਵਿੱਖ ਨੂੰ ਵੇਖਦਾ ਹੈ ਅਤੇ ਕਹਿੰਦਾ ਹੈ ਕਿ ਸ਼ੈਤਾਨ ਨੂੰ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ ਸੀ, ਜਿੱਥੇ ਜਾਨਵਰ ਅਤੇ ਝੂਠੇ ਨਬੀ ਸਨ ਅਤੇ ਉਹਨਾਂ ਨੂੰ ਦਿਨ ਰਾਤ ਹਮੇਸ਼ਾ ਸਦਾ ਲਈ ਤਸੀਹੇ ਦਿੱਤੇ ਜਾਣਗੇ। ਸ਼ੈਤਾਨ ਅਤੇ ਉਸਦੀ ਫੌਜ ਨੇ ਸਾਡੇ ਸੰਸਾਰ ਵਿੱਚ ਅਣਗਿਣਤ ਫੜਾ ਦਫੜੀ ਅਤੇ ਬੁਰਾਈ ਅਤੇ ਅੱਤਿਆਚਾਰ ਦਾ ਕੰਮ ਕੀਤਾ ਹੈ। ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਵੇਗਾ। ਸ਼ੈਤਾਨ ਅਤੇ ਉਸਦੀ ਫੌਜ ਪਰਮੇਸ਼ੁਰ ਦਾ ਵਿਰੋਧ ਕਰ ਰਹੇ ਹਨ ਅਤੇ ਮਸੀਹੀ ਤੁਹਾਡੇ ਲਈ ਵਿਰੋਧ ਕਰ ਰਹੇ ਹਨ। ਸ਼ੈਤਾਨ ਅਤੇ ਉਸਦੇ ਭੂਤ ਮਸੀਹ ਵਿੱਚ ਤੁਹਾਡੇ ਵਿਸ਼ਵਾਸ ਨੂੰ ਨਫ਼ਰਤ ਕਰਦੇ ਹਨ। ਉਹ ਸਾਡੇ ਚਰਚ ਨੂੰ ਨਫ਼ਰਤ ਕਰਦੇ ਹਨ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿਰੁੱਧ ਕੰਮ ਕਰਦੇ ਹਨ। ਪਰ ਯਿਸੂ ਪਰਮੇਸ਼ੁਰ ਦਾ ਪੁੱਤਰ ਉਹਨਾਂ ਦਾ ਨਿਆਂ ਕਰੇਗਾ ਅਤੇ ਉਹਨਾਂ ਦੀ ਕਿਸਮਤ ਨਿਸ਼ਚਿਤ ਹੈ ਅਤੇ ਆਈ 23 ਦੇ ਅਨੁਸਾਰ ਉਹ ਆਪਣੀ ਕਿਸਮਤ ਨੂੰ ਜਾਣਦੇ ਹਨ। ਅੱਗੇ ਵਧਣ ਤੋਂ ਪਹਿਲਾਂ ਮੈਨੂੰ ਸੰਖੇਪ ਵਿੱਚ ਦੱਸਣਾ ਚਾਹੀਦਾ ਕਿ ਅਸੀਂ ਸਾਰੇ ਮਸੀਹੀ ਜਾਣਦੇ ਹਾਂ ਕਿ ਇੱਕ ਮਿਲੀ ਸਕਿੰਟ ਲਈ ਸਾਨੂੰ ਮੁਕਤੀ ਨੂੰ ਕਦੇ ਵੀ ਮਾਮੂਲੀ ਨਹੀਂ ਸਮਝਣਾ ਚਾਹੀਦਾ। ਮੈਂ ਇਹ ਕਿਉਂ ਕਹਿ ਰਿਹਾ? ਕਿਉਂਕਿ ਆਈ 23 ਵਿੱਚ ਭੂਤਾਂ ਦੇ ਸ਼ਬਦ ਸਾਨੂੰ ਸਿਖਾਉਂਦੇ ਹਨ ਅਤੇ ਧਰਮ ਗ੍ਰੰਥ ਵਿੱਚ ਕਿਤੇ ਹੋਰ ਵੀ ਪੁਸ਼ਟੀ ਕੀਤੀ ਗਈ ਹੈ ਕਿ ਡਿੱਗੇ ਹੋਏ ਦੂਤਾਂ ਲਈ ਮੁਕਤੀ ਸੰਭਵ ਨਹੀਂ ਹੈ। ਤਸੀਹੇ ਉਡੀਕ ਉਹਨਾਂ ਦੀ ਉਡੀਕ ਕਰਦੇ ਹਨ। ਸ਼ੈਤਾਨ ਪਰਮੇਸ਼ੁਰ ਦਾ ਇੱਕ ਦੂਤ ਸੀ ਅਤੇ ਉਸਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਅਤੇ ਉਸਦੇ ਨਾਲ ਬਹੁਤ ਸਾਰੇ ਦੂਤ ਸਨ ਅਤੇ ਉਹਨਾਂ ਨੂੰ ਮੁਕਤੀ ਦੀ ਪੇਸ਼ਕਸ਼ ਨਹੀਂ ਕੀਤੀ ਜਾਂਦੀ। ਤਸੀਹੇ ਦਾ ਇੱਕ ਨਿਸ਼ਚਿਤ ਸਮਾਂ ਉਹਨਾਂ ਲਈ ਉਡੀਕ ਕਰ ਰਿਹਾ ਹੈ। ਪਰਮੇਸ਼ੁਰ ਦੂਤਾਂ ਨੂੰ ਮੁਕਤੀ ਦੀ ਪੇਸ਼ਕਸ਼ ਨਾ ਕਰਨ ਵਿੱਚ ਬਿਲਕੁਲ ਸਹੀ ਰਹਿੰਦਾ ਹੈ ਅਤੇ ਜੇ ਉਸਨੇ ਸਾਨੂੰ ਨਹੀਂ ਬਚਾਇਆ ਤਾਂ ਜੇ ਮੁਕਤੀ ਮਰਦਾਂ ਅਤੇ ਔਰਤਾਂ ਮੁੰਡਿਆਂ ਅਤੇ ਕੁੜੀਆਂ ਲਈ ਉਪਲਬਧ ਨਹੀਂ ਸੀ ਤਾਂ ਪਰਮੇਸ਼ੁਰ ਬਿਲਕੁਲ ਸਹੀ ਰਹੇਗਾ। ਇਸ ਲਈ ਮੁਕਤੀ ਨੂੰ ਦਾਤ ਕਿਹਾ ਜਾਂਦਾ ਹੈ, ਇਹ ਦਇਆ ਹੈ, ਇਹ ਕਿਰਪਾ ਉੱਤੇ ਕਿਰਪਾ ਹੈ। ਜਦੋਂ ਰਸੂਲ ਪਤਰਸ ਆਪਣੀ ਪਹਿਲੀ ਚਿੱਠੀ ਸ਼ੁਰੂ ਵਿੱਚ ਮੁਕਤੀ ਦੇ ਸਾਰੇ ਅਜੂਬਿਆਂ ਨੂੰ ਦਰਸਾਉਂਦਾ ਹੈ ਤਾਂ ਉਹ ਇਹ ਕਹਿ ਕੇ ਸਮਾਪਤ ਕਰਦਾ ਹੈ ਕਿ ਦੂਤ ਅਜਿਹੀਆਂ ਚੀਜ਼ਾਂ ਨੂੰ ਵੇਖਣਾ ਚਾਹੁੰਦੇ ਹਨ, ਉਹਨਾਂ ਨੇ ਕਦੇ ਇਸ ਦਾ ਅਨੁਭਵ ਨਹੀਂ ਕੀਤਾ ਹੈ ਅਤੇ ਇਸ ਲਈ ਉਹ ਹੈਰਾਨ ਕਰਦੇ ਹੋਏ ਦੇਖਦੇ ਹਨ ਸਾਨੂੰ ਮੁਕਤੀ ਦਾ ਅਨੁਭਵ ਕਰਦੇ। ਹੋਰ ਕਿੰਨਾ ਕੁ ਹੈਰਾਨ ਕਰਨਾ ਚਾਹੀਦਾ ਹੈ। ਤਸੀਹੇ ਮਸੀਹ ਦੀ ਉਡੀਕ ਨਹੀਂ ਕਰਦੇ ਕਿਉਂਕਿ ਉਹ ਮਸੀਹ ਦੇ ਕੀਮਤੀ ਲਹੂ ਨਾਲ ਦੁਆਰਾ ਬਚਾਏ ਗਏ ਹਨ। ਸਾਨੂੰ ਇਹਨਾਂ ਸੂਰਾਂ ਬਾਰੇ ਗੱਲ ਕਰਨ ਦੀ ਲੋੜ ਹੈ। ਪਰ ਅਸੀਂ ਸਿਰਫ ਸੰਖੇਪ ਵਿੱਚ ਕਰਾਂਗੇ, ਸੰਖੇਪ ਵਿੱਚ, ਕਿਉਂਕਿ ਸਾਡੇ ਕੋਲ ਇਹਨਾਂ ਸਵਾਲਾਂ ਦੇ ਕੋਈ ਪੱਕੇ ਜਵਾਬ ਨਹੀਂ ਹਨ ਜੋ ਮਨਾਂ ਵਿੱਚ ਆ ਸਕਦੇ ਹਨ। ਆਈ 30 ਕਹਿੰਦੀ ਹੈ ਕਿ ਕੁਝ ਦੂਰੀ 'ਤੇ ਬਹੁਤ ਸਾਰੇ ਸੂਰ ਨੂੰ ਖੋਣ ਬਾਰੇ ਸੁਣਿਆ ਗਿਆ ਸੀ ਅਤੇ ਉਹਨਾਂ ਵਿੱਚੋਂ ਲਗਭਗ 2000 ਸਨ ਯਹੂਦੀ ਸੂਰ ਨਹੀਂ ਰੱਖਦੇ ਸਨ ਕਿਉਂਕਿ ਉਹ ਅਸ਼ੁੱਧ ਸਨ। ਫਿਰ ਇੱਕ ਯਾਦ ਦਿਵਾਉਂਦਾ ਹੈ ਕਿ ਅਸੀਂ ਬਹੁਤ ਸਾਰੇ ਗੈਰ ਯਹੂਦੀ ਲੋਕਾਂ ਵਾਲੇ ਖੇਤਰ ਵਿੱਚ ਹਾਂ। ਆਈ 31 ਵਿੱਚ ਭੂਤ ਯਿਸੂ ਨੂੰ ਇਹਨਾਂ ਸੂਰਾਂ ਵਿੱਚ ਸੁੱਟੇ ਯਿਸੂ ਨੂੰ ਇਹ ਭੂਤ ਕਹਿੰਦੇ ਹਨ ਕਿ ਸਾਨੂੰ ਇਹਨਾਂ ਸੂਰਾਂ ਵਿੱਚ ਸੁੱਟ ਦੇ। ਜਾਂ ਜਿਹੜੇ ਭੂਤ ਆ ਉਹ ਯਿਸੂ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਇਹਨਾਂ ਸੂਰਾਂ ਵਿੱਚ ਸੁੱਟ ਦੇ। ਯਿਸੂ ਸਹਿਮਤ ਹੁੰਦਾ ਹੈ ਅਤੇ ਉਹਨਾਂ ਨੂੰ ਇੱਕ ਸ਼ਬਦ ਨਾਲ ਹੁਕਮ ਦਿੰਦਾ ਹੈ, ਜਾਓ। ਇਸ ਸਮੇਂ ਯਿਸੂ ਦੇ ਸਮਕਾਲੀਆਂ ਦੁਆਰਾ ਭੂਤ ਵਿਹਾਰ ਦਾ ਅਭਿਆਸ ਕੀਤਾ ਗਿਆ ਸੀ। ਅਕਸਰ ਭੂਤ ਵਿਹਾਰ ਨੂੰ ਜਾਪ ਦੁਆਰਾ ਭੂਤਾਂ ਨੂੰ ਇੱਕ ਜਾਪ ਦੁਆਰਾ ਭਜਾਇਆ ਜਾਂਦਾ ਸੀ। ਇਹ ਹੇਠਲੇ ਲੋਕਾਂ ਤੋਂ ਛੁਟਕਾਰਾ ਪਾਉਣ ਲਈ ਉੱਚ ਆਤਮਾਵਾਂ ਨੂੰ ਬੁਲਾਉਣਾ ਹੁੰਦਾ ਸੀ। ਮੇਰੇ ਲਈ ਇਹ ਕੋਈ ਜਿਹੜੀ ਹੈ ਕੋਈ ਬਾਹਲੀ ਸਮਝ ਦੀ ਗੱਲ ਨਹੀਂ ਹੈ ਜਾਂ ਬੁੱਧੀਮਾਨੀ ਦੀ ਗੱਲ ਨਹੀਂ ਹੈ ਅਤੇ ਸਾਡੇ ਕੋਲ ਸਾਹਿਤ ਵਿੱਚ ਅਜਿਹੇ ਲੋਕਾਂ ਦੀਆਂ ਉਦਾਹਰਨਾਂ ਹਨ ਜੋ ਪੌਦਿਆਂ ਦੀਆਂ ਜੜ੍ਹਾਂ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਤੌਰ 'ਤੇ ਤਿੱਖੀ ਗੰਧ ਨਾਲ ਵਰਤਦੇ ਹਨ ਅਤੇ ਮੈਨੂੰ ਡਾਊਟ ਆ ਕਿ ਉਹ ਕਿੰਨਾ ਕੁ ਸਕਸੈਸਫੁਲ ਹੁੰਦੇ ਸੀ ਜਾਂ ਸਫਲਤਾ ਮਿਲਦੀ ਸੀ। ਪਰ ਯਿਸੂ ਨੂੰ ਸਿਰਫ ਇੱਕ ਸ਼ਬਦ, ਇੱਕ ਹੁਕਮ ਜਾਰੀ ਕਰਨ ਦੀ ਲੋੜ ਹੈ, ਜਾਓ, ਅਤੇ ਉਸ ਨੂੰ ਬਿਨਾਂ ਸ਼ੱਕ ਮੰਨ ਲਿਆ ਜਾਂਦਾ ਹੈ। ਇਹ ਸੂਰ ਅਸੀਂ ਆਇਤ 32 ਵਿੱਚ ਪੜ੍ਹ ਸਕਦੇ ਹਾਂ ਕਿ ਫਿਰ ਇੱਕ ਖੜੀ ਕੰਢੇ ਹੇਠਾਂ ਦੌੜਦੇ ਹਨ ਅਤੇ ਸਮੁੰਦਰ ਵਿੱਚ ਡੁੱਬ ਜਾਂਦੇ ਹਨ, ਅਤੇ ਸਵਾਲ ਮਨ ਵਿੱਚ ਆਉਂਦੇ ਹਨ, ਹੈ ਨਾ, ਕਿ ਦੁਸ਼ਟ ਦੂਤਾਂ ਦੇ ਸੂਰਾਂ ਨੂੰ ਸਮੁੰਦਰ ਵਿੱਚ ਭਜਾਇਆ ਜਾਂ ਕਿ ਇਹ ਉਹਨਾਂ ਵਿੱਚ ਦਾਖਲ ਹੋਣ ਦਾ ਅਣਇੱਛਤ ਨਤੀਜਾ ਸੀ। ਸੂਰਾਂ ਦੇ ਡੁੱਬਣ ਤੋਂ ਬਾਅਦ ਭੂਤਾਂ ਨਾਲ ਕੀ ਹੋਇਆ? ਕੀ ਯਿਸੂ ਜਾਣਦਾ ਸੀ ਕਿ ਸੂਰ ਡੁੱਬ ਜਾਣਗੇ, ਅਤੇ ਜੇ ਅਜਿਹਾ ਹੈ ਤਾਂ ਕੀ ਕੋਈ ਹੋਰ ਰਸਤਾ ਨਹੀਂ ਸੀ? ਪਵਿੱਤਰ ਆਤਮਾ ਨੇ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਪ੍ਰਦਾਨ ਕਰਨ ਲਈ ਢੁਕਵਾਂ ਨਹੀਂ ਸਮਝਿਆ, ਇਸ ਲਈ ਸਾਨੂੰ ਇਹਨਾਂ 'ਤੇ ਵਿਚਾਰ ਕਰਨ ਲਈ ਕੋਈ ਸਮਾਂ ਬਿਤਾਉਣ ਦੀ ਲੋੜ ਨਹੀਂ ਹੈ। ਸ਼ਹਿਰ ਦੇ ਲੋਕ ਵੀ ਮੰਗਦੇ ਹਨ। ਸਾਡੇ ਲਈ ਸਭ ਤੋਂ ਵੱਧ ਸਿੱਖਿਆਦਾਇਕ ਗੱਲ ਇਹ ਹੈ ਕਿ ਅਸੀਂ ਬੰਦ ਕਰਨ ਤੋਂ ਪਹਿਲਾਂ ਵਿਚਾਰ ਕਰੀਏ ਕਿ ਉਹ ਹੈ ਪਸ਼ੂ ਪਾਲਕਾਂ ਅਤੇ ਸ਼ਹਿਰ ਦੇ ਲੋਕਾਂ ਦੀ ਪ੍ਰਤੀਕਿਰਿਆ। ਆਇਤ 33 ਵਿੱਚ ਚਰਵਾਹੇ ਸ਼ਹਿਰ ਵਿੱਚ ਦੌੜਦੇ ਹਨ, ਉਹ ਬਾਜ਼ਾਰ ਦੇ ਚੌਂਕ ਵਿੱਚ ਜੋ ਕੁਝ ਵਾਪਰਿਆ ਹੈ ਚੀਕਦੇ ਹਨ। ਖਾਸ ਤੌਰ 'ਤੇ ਅਸੀਂ ਪੜ੍ਹਦੇ ਹਾਂ ਕਿ ਭੂਤਗ੍ਰਸਤ ਮਨੁੱਖਾਂ ਦੀ ਰਿਕਵਰੀ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਉਹ ਇੱਕ ਭੀੜ ਇਕੱਠੀ ਕਰਦੇ ਹਨ ਅਤੇ ਉਹ ਸਾਰੇ ਯਿਸੂ ਵੱਲ ਵੱਧਦੇ ਹਨ। ਹੈਰਾਨੀ ਫਿਰ 34 ਆਇਤ ਵਿੱਚ ਆਉਂਦੀ ਹੈ, ਹੈ ਨਾ, ਜਦੋਂ ਸਾਰਾ ਸ਼ਹਿਰ ਪਹੁੰਚਦਾ ਹੈ ਅਤੇ ਉਹ ਯਿਸੂ ਨੂੰ ਦੇਖਦੇ ਹਨ, ਅਤੇ ਉਹ ਪਹਿਲਾਂ ਭੂਤ ਚਿੰਬੜੇ ਹੋਏ ਆਦਮੀਆਂ ਨੂੰ ਉਹਨਾਂ ਦੇ ਸਹੀ ਦਿਮਾਗ ਵਿੱਚ ਦੇਖਦੇ ਹਨ। ਉਹ ਆਦਮੀਆਂ ਨੂੰ ਬੈਠੇ ਅਤੇ ਗੱਲਾਂ ਕਰਦੇ ਅਤੇ ਯਿਸੂ ਦੀ ਸੰਗਤ ਦਾ ਆਨੰਦ ਲੈਂਦੇ ਦੇਖਦੇ ਹਨ। ਉਹ ਕੀ ਕਰਦੇ ਹਨ? ਖੁੱਲ੍ਹੀ ਬਾਹਾਂ ਨਾਲ ਯਿਸੂ ਦਾ ਸਵਾਗਤ ਕਰਦੇ ਹਨ, ਉਹਨਾਂ ਦੇ ਸਾਰੇ ਬਿਮਾਰ ਅਤੇ ਭੂਤ ਚਿੰਬੜੇ ਹੋਏ ਲੋਕਾਂ ਨੂੰ ਚੰਗਾ ਕਰਨ ਲਈ ਉਸ ਕੋਲ ਲਿਆਉਂਦੇ ਹਨ। ਉਸ ਨੂੰ ਆਪਣੀ ਸੇਵਕਾਈ ਦਾ ਮੁੱਖ ਦਫ਼ਤਰ ਵਾਪਸ ਉਹਨਾਂ ਦੇ ਸ਼ਹਿਰਾਂ ਵਿੱਚ ਸਥਾਪਿਤ ਕਰਨ ਲਈ ਕਹਿੰਦੇ ਹਨ। ਇਹਨਾਂ ਆਦਮੀਆਂ 'ਤੇ ਉਸਦੀ ਹਮਦਰਦੀ ਲਈ ਅਤੇ ਕਬਰਾਂ ਦੇ ਪਿਛਲੇ ਰਸਤੇ ਨੂੰ ਦੁਬਾਰਾ ਖੋਲ੍ਹਣ ਲਈ ਉਸਦਾ ਧੰਨਵਾਦ ਕਰਦੇ ਹਨ? ਨਹੀਂ, ਬਾਈਬਲ ਨੂੰ ਦੇਖੋ। ਉਹਨਾਂ ਨੇ ਉਸ ਨੂੰ ਆਪਣਾ ਖੇਤਰ ਛੱਡਣ ਲਈ ਬੇਨਤੀ ਕੀਤੀ। ਸ਼ੁਕਰ ਤੱਕ ਉਹਦਾ ਯਿਸੂ ਦਾ ਕੀ ਕਰਨਾ ਸੀ, ਬਲਕਿ ਉਹਨੂੰ ਕਹਿੰਦੇ ਕਿ ਤੂੰ ਸਾਡਾ ਜਿਹੜਾ ਸ਼ਹਿਰ ਹੈ ਉਹਨੂੰ ਛੱਡ ਕੇ ਇੱਥੋਂ ਚਲਿਆ ਜਾ। ਹੁਣ ਕਿਉਂ ਕੀਤਾ ਉਹਨਾਂ ਨੇ ਅਜਿਹਾ? ਕਈਆਂ ਨੇ ਅੰਦਾਜ਼ਾ ਲਗਾਇਆ ਕਿ ਇਹ ਇਸ ਲਈ ਹੈ ਕਿਉਂਕਿ ਉਸ ਨੇ ਉਹਨਾਂ ਦੇ ਖੇਤਰ ਵਿੱਚ ਮੁਸੀਬਤ ਲਿਆਂਦੀ ਹੈ। ਸੂਰਾਂ ਦਾ ਝੁੰਡ ਕੀਮਤੀ ਸੀ, ਇਹ ਲੋਕਾਂ ਦੀ ਰੋਜ਼ੀ ਰੋਟੀ ਸੀ। ਸ਼ਾਇਦ ਉਹ ਆਪਣੀ ਦੌਲਤ ਦੀ ਜ਼ਿਆਦਾ ਪਰਵਾਹ ਕਰਦੇ ਹਨ। ਇਹਨਾਂ ਦੋ ਆਦਮੀਆਂ ਦੀ ਮਾੜੀ ਹਾਲਤ ਕੀਤੀ ਸੀ। ਸ਼ਾਇਦ ਉਹ ਯਿਸੂ ਤੋਂ ਡਰਦਾ ਸੀ ਕਿਉਂਕਿ ਉਸ ਕੋਲ ਭੂਤਾਂ ਨਾਲੋਂ ਵੱਡੀ ਸ਼ਕਤੀ ਸੀ। ਲੂਕਾ ਦੀ ਅੰਜੀਲ ਅਸਲ ਵਿੱਚ ਸਾਨੂੰ ਇਹ ਕਾਰਨ ਪ੍ਰਦਾਨ ਕਰਦੀ ਹੈ। ਇਹ ਕਹਿੰਦਾ ਹੈ ਕਿ ਲੋਕ ਪਹਿਲਾਂ ਭੂਤ ਚਿੰਬੜੇ ਹੋਏ ਆਦਮੀਆਂ ਨੂੰ ਯਿਸੂ ਦੇ ਪੈਰਾਂ ਕੋਲ ਬੈਠੇ ਦੇਖ ਕੇ ਡਰ ਗਏ। ਲੂਕਾ ਅੱਗੇ ਕਹਿੰਦਾ ਹੈ ਕਿ ਉਹਨਾਂ ਨੇ ਉਸ ਨੂੰ ਛੱਡਣ ਲਈ ਬੇਨਤੀ ਕੀਤੀ ਕਿਉਂਕਿ ਉਹ ਬਹੁਤ ਡਰ ਨਾਲ ਫੜੇ ਗਏ ਸਨ ਜਾਂ ਡਰ ਨਾਲ ਭਰ ਗਏ ਸਨ। ਅਸੀਂ ਪੂਰੇ ਸ਼ਾਸਤਰ ਵਿੱਚ ਇਸ ਵਰਤਾਰੇ ਦੇ ਗਵਾਹ ਹਾਂ। ਜਦੋਂ ਵੀ ਕੋਈ ਦੂਤ ਉਦਾਹਰਨ ਵਜੋਂ ਕਿਸੇ ਦੇ ਸਾਹਮਣੇ ਪ੍ਰਗਟ ਹੁੰਦਾ ਹੈ ਤਾਂ ਉਹ ਵਿਅਕਤੀ ਬਹੁਤ ਡਰ ਨਾਲ ਭਰ ਜਾਂਦਾ ਹੈ। ਉਹ ਆਪਣੇ ਆਪ ਨੂੰ ਅਲੌਕਿਕ ਦੀ ਮੌਜੂਦਗੀ ਵਿੱਚ ਪਾਉਂਦਾ ਹੈ। ਇੱਕ ਬਹੁਤ ਹੈਰਾਨੀਜਨਕ ਤਾਕਤਵਰ ਵਿਅਕਤੀ, ਉਹ ਡਰ ਨਾਲ ਦੂਰ ਹੋ ਜਾਂਦੇ ਹਨ, ਉਹ ਵਾਪਸ ਆ ਜਾਂਦੇ ਹਨ, ਉਹ ਇੱਕ ਕਿਸਮ ਦੇ ਸਦਮੇ ਵਿੱਚ ਦਾਖਲ ਹੁੰਦੇ ਹਨ। ਯਸ਼ਾਇਆ ਨਬੀ ਨੇ ਜਦੋਂ ਸਵਰਗੀ ਸਿੰਘਾਸਨ ਦੇ ਕਮਰੇ ਦਾ ਦਰਸ਼ਨ ਦੇਖਿਆ ਤਾਂ ਚੀਕਦਾ ਹੈ, ਹਾਏ ਮੇਰੇ ਉੱਤੇ, ਕਿਉਂਕਿ ਮੈਂ ਅਸ਼ੁੱਧ ਬੁੱਲਾਂ ਵਾਲਾ ਆਦਮੀ ਹਾਂ ਅਤੇ ਮੈਂ ਅਸ਼ੁੱਧ ਬੁੱਲਾਂ ਵਾਲੇ ਲੋਕਾਂ ਦੇ ਵਿਚਕਾਰ ਰਹਿੰਦਾ ਹਾਂ, ਕਿਉਂ ਜੇ ਮੇਰੀਆਂ ਅੱਖਾਂ ਨੇ ਰਾਜਾ ਸੈਨਾ ਦੇ ਯਹੋਵਾ ਨੂੰ ਦੇਖਿਆ ਹੈ। ਯਹੂਨਾ ਪ੍ਰਕਾਸ਼ ਦੀ ਪੋਥੀ ਵਿੱਚ ਲਿਖਦਾ ਹੈ, ਜਦੋਂ ਉਸਨੇ ਆਪਣੀ ਸਾਰੀ ਮਹਿਮਾ ਵਿੱਚ ਜੀ ਉੱਠੇ ਯਿਸੂ ਮਸੀਹ ਦਾ ਦਰਸ਼ਨ ਦੇਖਿਆ ਤਾਂ ਉਹ ਕਹਿੰਦਾ ਹੈ ਕਿ ਉਹ ਮੁਰਦਿਆਂ ਵਾਂਗ ਆਪਣੇ ਪੈਰਾਂ 'ਤੇ ਡਿੱਗ ਪਿਆ। ਪਤਰਸ, ਜਦੋਂ ਯਿਸੂ ਨੇ ਉਸ ਨੂੰ ਅਤੇ ਉਸਦੇ ਸਾਥੀਆਂ ਨੂੰ ਇੰਨੇ ਜ਼ਿਆਦਾ ਮੱਛੀਆਂ ਫੜਨ ਲਈ ਕਿਹਾ ਤਾਂ ਉਹਨਾਂ ਦੇ ਜਾਲ ਟੁੱਟਣ ਲੱਗੇ। ਫਿਰ ਯਿਸੂ ਕੋਲ ਭੱਜਿਆ ਅਤੇ ਉਸਦੇ ਪੈਰਾਂ ਵਿੱਚ ਡਿੱਗ ਗਿਆ ਅਤੇ ਉੱਚੀ ਆਵਾਜ਼ ਨਾਲ ਕਿਹਾ, ਹੇ ਪ੍ਰਭੂ, ਮੇਰੇ ਕੋਲੋਂ ਦੂਰ ਚਲੇ ਜਾਓ, ਮੈਂ ਇੱਕ ਪਾਪੀ ਆਦਮੀ ਹਾਂ। ਇੱਥੇ ਇੱਕ ਭਾਵਨਾ ਹੈ ਜਿਸ ਦੁਆਰਾ ਯਿਸੂ ਦੀ ਮੌਜੂਦਗੀ ਵਿੱਚ ਕੰਬਣਾ ਇੱਕ ਚੰਗੀ ਅਤੇ ਬੁੱਧੀਮਾਨ ਅਤੇ ਸਹੀ ਗੱਲ ਹੈ। ਇਹਨਾਂ ਪਸ਼ੂ ਪਾਲਕਾਂ ਅਤੇ ਸ਼ਹਿਰ ਦੇ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ। ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਕਿਸੇ ਮਹਾਨ ਦੀ ਮੌਜੂਦਗੀ ਹਜ਼ੂਰੀ ਵਿੱਚ ਹਨ। ਹੈਰਾਨੀਜਨਕ ਸ਼ਕਤੀ ਵਾਲਾ ਕੋਈ ਅਜਿਹਾ ਵਿਅਕਤੀ ਜੋ ਹਨੇਰੇ ਅਤੇ ਬੁਰਾਈ ਦੀਆਂ ਸ਼ਕਤੀਆਂ ਸ਼ਕਤੀਸ਼ਾਲੀ ਤਾਕਤਾਂ ਨੂੰ ਵਿਚਾਰਦੇ ਹੋਏ ਵੀ ਬੇਮਿਸਾਲ ਹੈ। ਜਦੋਂ ਕਿ ਉਹ ਇਸ ਨੂੰ ਬਿਆਨ ਕਰਨ ਦੇ ਯੋਗ ਨਹੀਂ ਹੋਏ ਹੋਣਗੇ, ਉਹ ਭਗਵਾਨ ਔਰ ਪਰਮੇਸ਼ੁਰ ਅਵਤਾਰ ਦੀ ਹਜ਼ੂਰੀ ਵਿੱਚ ਹਨ ਅਤੇ ਇਹ ਉਹਨਾਂ ਦੇ ਕੰਬਣ ਦਾ ਕਾਰਨ ਬਣ ਰਿਹਾ ਹੈ। ਉਹਨਾਂ ਨੂੰ ਬਹੁਤ ਡਰ ਨਾਲ ਕਾਬੂ ਕੀਤਾ ਜਾ ਰਿਹਾ ਹੈ। ਉਹ ਇੱਕ ਢੁਕਵਾਂ ਜਵਾਬ ਹੈ। ਇਸ ਹਵਾਲੇ ਵਿੱਚ ਇੱਕ ਦੁਹਰਾਇਆ ਗਿਆ ਜੋ ਮੈਨੂੰ ਬਹੁਤ ਦਿਲਚਸਪ ਲੱਗਦਾ ਹੈ। ਦੋਨਾਂ ਭੂਤਾਂ ਅਤੇ ਇਸ ਖੇਤਰ ਦੇ ਲੋਕਾਂ ਨੇ ਯਿਸੂ ਨੂੰ ਬੇਨਤੀ ਕੀਤੀ। ਉਹ ਦੋਵੇਂ ਉਸ ਤੋਂ ਡਰਦੇ ਸਨ ਅਤੇ ਉਸ ਨੂੰ ਬੇਨਤੀ ਕਰਨ ਲੱਗੇ। ਮੈਂ ਅਭਿਨੇਤਾ ਅਤੇ ਨਾਸਤਿਕ ਸਟੀਫਨ ਫਰਾਈ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਜੇ ਉਹ ਕਦੇ ਰੱਬ ਨੂੰ ਮਿਲਿਆ ਤਾਂ ਉਹ ਰੱਬ ਨੂੰ ਸਵਾਲ ਕਰੇਗਾ। ਉਹ ਇਹ ਜਾਣਨ ਦੀ ਮੰਗ ਕਰੇਗਾ ਕਿ ਦੁਨੀਆਂ ਵਿੱਚ ਇੰਨੇ ਦੁੱਖ ਕਿਉਂ ਹਨ। ਉਹ ਰੱਬ ਨੂੰ ਕਹੇਗਾ, ਤੇਰੀ ਹਿੰਮਤ ਕਿਵੇਂ ਹੋਈ, ਤੇਰੀ ਹਿੰਮਤ ਕਿਵੇਂ ਹੋਈ ਹੋਈ ਇੰਨੀ ਤਕਲੀਫ ਦੇਣ ਦੀ। ਸਟੀਫਨ ਫਰਾਈ ਨਹੀਂ ਜਾਣਦਾ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ। ਜੇ ਉਹ ਨਾਸਤਕ ਰਹਿੰਦਾ ਹੈ ਅਤੇ ਨਿਆਂ ਦੇ ਦਿਨ ਯਿਸੂ ਦੇ ਮਸੀਹ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਤਾਂ ਉਹ ਤਾਂ ਉਸ ਨੂੰ ਬਹੁਤ ਡਰ ਨਾਲ ਆਕਾਰ ਦਿੱਤਾ ਜਾਵੇਗਾ। ਉਹ ਮਸੀਹ ਦੀ ਮੌਜੂਦਗੀ ਵਿੱਚ ਕੰਬੇਗਾ, ਪੁਕਾਰੇਗਾ, ਹਾਏ ਮੇਰੇ ਉੱਤੇ। ਉਹ ਮੁਰਦਾ ਵਾਂਗ ਡਿੱਗ ਜਾਵੇਗਾ ਅਤੇ ਜੇ ਉਹ ਕੁਝ ਵੀ ਬੋਲਣ ਦੇ ਯੋਗ ਹੈ ਤਾਂ ਉਹ ਯਿਸੂ ਨੂੰ ਪ੍ਰਭੂ ਹੋਣ ਦਾ ਐਲਾਨ ਕਰੇਗਾ ਅਤੇ ਭੀਖ ਮੰਗਣ ਅਤੇ ਬੇਨਤੀ ਕਰਨ ਦੇ ਸ਼ਬਦ ਬੋਲੇਗਾ। ਇਸ ਖੇਤਰ ਦੇ ਲੋਕਾਂ ਨੇ ਮਸੀਹ ਦੇ ਭੈਅ ਵਿੱਚ ਇੱਕ ਢੁਕਵੀਂ ਪ੍ਰਤੀਕਿਰਿਆ ਕੀਤੀ ਸੀ, ਪਰ ਉਹਨਾਂ ਦੇ ਡਰ ਦਾ ਨਤੀਜਾ ਉਹਨਾਂ ਨੂੰ ਆਪਣਾ ਖੇਤਰ ਛੱਡਣ ਲਈ ਬੇਨਤੀ ਕਰਨਾ ਮੂਰਖਤਾ ਸੀ। ਰੱਬ ਦਾ ਡਰ ਹੈ ਜੋ ਰੱਬ ਨੂੰ ਚੰਗਾ ਲੱਗਦਾ ਹੈ। ਅਸੀਂ ਬਾਈਬਲ ਵਿੱਚ ਉਹ ਸਮਾਂ ਦੇਖਦੇ ਹਾਂ, ਈਸਾਈ ਰੱਬ ਤੋਂ ਕਿਸੇ ਨਿੰਦਾ ਤੋਂ ਨਹੀਂ ਡਰਦੇ ਕਿਉਂਕਿ ਉਹ ਜਾਣਦੇ ਹਨ ਕਿ ਯਿਸੂ ਮਸੀਹ ਨੇ ਉਹਨਾਂ ਦੀ ਨਿੰਦਾ ਆਪਣੇ ਉੱਤੇ ਲੈ ਲਈ ਅਤੇ ਫਿਰ ਵੀ ਮਸੀਹ ਲਈ ਪਰਮੇਸ਼ੁਰ ਦਾ ਇੱਕ ਸਿਹਤਮੰਦ ਅਤੇ ਪ੍ਰਸੰਨ ਡਰ ਹੈ। ਮਸੀਹ ਤੋਂ ਡਰਨਾ ਮਸੀਹੀ ਦੇ ਲਈ ਇੱਕ ਚੰਗੀ ਗੱਲ ਹੈ, ਜਾਂ ਪਰਮੇਸ਼ੁਰ ਤੋਂ ਡਰਨਾ ਮਸੀਹੀ ਦੇ ਲਈ ਇੱਕ ਚੰਗੀ ਗੱਲ ਹੈ। ਕਿਉਂ? ਕਿਉਂਕਿ ਇਹ ਇੱਕ ਅਦਬ ਹੈ, ਇੱਕ ਸ਼ਰਧਾ ਆ। ਰੱਬ ਨੂੰ ਨਾਰਾਜ਼ ਕਰਨ ਦਾ ਡਰ ਹੈ, ਰੱਬ ਤੋਂ ਦੂਰ ਭਟਕਣ ਦਾ ਡਰ ਹੈ। ਇਹ ਜਾਣਨਾ ਇੱਕ ਡਰ ਹੈ ਕਿ ਪਰਮਾਤਮਾ ਸਾਡਾ ਨਿਆਂਕਾਰ ਅਤੇ ਮੁਕਤੀਦਾਤਾ ਹੈ। ਇਹ ਇੱਕ ਡਰ ਹੈ ਮਹੱਤਵਪੂਰਨ ਅਤੇ ਜੋ ਸਾਨੂੰ ਰੱਬ ਵੱਲ ਲੈ ਜਾਂਦਾ ਹੈ, ਉਸ ਤੋਂ ਦੂਰ ਨਹੀਂ ਲਿਜਾਂਦਾ। ਮੈਂ ਖੁਦ ਇਸ ਦਾ ਗਵਾਹ ਹਾਂ। ਮੈਂ ਆਪਣੇ ਇੱਕ ਵੱਡੇ ਲੜਕੇ ਨਾਲ ਇੱਕ ਵਾਰ ਇਸ ਨੂੰ ਦੇਖਿਆ। ਇਹ ਇੱਕ ਸੰਪੂਰਨ ਸਮਾਨਤਾ ਦੇ ਨੇੜੇ ਵੀ ਹੈ ਅਤੇ ਇੱਕ ਅਤੇ ਕਈ ਬਿੰਦੂਆਂ 'ਤੇ ਡਿੱਗਦਾ ਨਾਲ ਇਸ ਚੀਜ਼ ਨੂੰ ਦੇ ਨਾਲ ਮੇਲ ਖਾਂਦਾ ਹੈ। ਫਿਰ ਵੀ ਮੇਰੇ ਲੜਕਿਆਂ ਵਿੱਚੋਂ ਇੱਕ ਨੇ ਕੁਝ ਗਲਤ ਕੀਤਾ। ਮੈਂ ਜਾਣਦਾ ਸੀ ਕਿ ਉਹਨਾਂ ਨੇ ਗਲਤ ਕੀਤਾ ਹੈ। ਉਹ ਜਾਣਦੇ ਸਨ ਕਿ ਉਹ ਮੁਸੀਬਤ ਵਿੱਚ ਹਨ ਅਤੇ ਆਪਣੇ ਪਛਤਾਵੇ ਵਿੱਚ ਉਹ ਆਪਣੀਆਂ ਬਾਹਾਂ ਮੇਰੀ ਲੱਤਾਂ ਲਪੇਟ ਮੇਰੇ ਕੋਲ ਆ ਗਏ। ਉਹਨਾਂ ਦਾ ਡਰ ਉਹਨਾਂ ਨੂੰ ਮੇਰੇ ਕੋਲ ਲਿਆਇਆ, ਨਾ ਕਿ ਦੂਰ ਲੈ ਗਿਆ। ਚਰਵਾਹੇ ਅਤੇ ਸ਼ਹਿਰ ਦੇ ਲੋਕਾਂ ਨੂੰ ਉਹਨਾਂ ਦੇ ਡਰ ਵਿੱਚ ਯਿਸੂ ਨੂੰ ਛੱਡਣ ਲਈ ਬੇਨਤੀ ਨਹੀਂ ਸੀ ਕਰਨੀ ਚਾਹੀਦੀ। ਜਦੋਂ ਯਸ਼ਾਇਆ ਨੇ ਪਰਮੇਸ਼ੁਰ ਦੇ ਸਿੰਘਾਸਨ ਦੇ ਕਮਰੇ ਦਾ ਦਰਸ਼ਨ ਕੀਤਾ ਅਤੇ ਆਪਣੀ ਤੰਦਰੁਸਤੀ ਲਈ ਡਰਿਆ ਤਾਂ ਉਸਦੇ ਸ਼ੁੱਧ ਬੁੱਲ ਸਾਫ਼ ਹੋ ਗਏ। ਜਦੋਂ ਯੂਹੰਨਾ ਆਪਣੇ ਦਰਸ਼ਨ ਵਿੱਚ ਯਿਸੂ ਦੇ ਅੱਗੇ ਮਰਿਆ ਹੋਇਆ ਡਿੱਗ ਪਿਆ ਤਾਂ ਯਿਸੂ ਨੇ ਆਪਣਾ ਸੱਜਾ ਹੱਥ ਉਸ ਉੱਤੇ ਰੱਖਿਆ ਅਤੇ ਕਿਹਾ, ਡਰਨਾ। ਜਦੋਂ ਪਤਰਸ ਨੇ ਯਿਸੂ ਨੂੰ ਉਸ ਨੂੰ ਛੱਡਣ ਲਈ ਬੇਨਤੀ ਕੀਤੀ ਕਿਉਂਕਿ ਉਹ ਇੱਕ ਪਾਪੀ ਆਦਮੀ ਸੀ ਤਾਂ ਯਿਸੂ ਨੇ ਕਿਹਾ, ਡਰਨਾ। ਰੱਬ ਦਾ ਡਰ ਹੈ ਜੋ ਰੱਬ ਨੂੰ ਖੁਸ਼ ਕਰਦਾ ਹੈ ਅਤੇ ਤੁਹਾਨੂੰ ਰੱਬ ਤੋਂ ਭੱਜਣ ਦੀ ਲੋੜ ਨਹੀਂ ਹੈ, ਸਗੋਂ ਉਸ ਵਿੱਚ ਪਨਾਹ ਲੱਭਣ ਦੀ ਲੋੜ ਹੈ। ਅੱਜ ਦਾ ਜਿਹੜਾ ਪ੍ਰਚਾਰ ਬੰਦ ਕਰਨ ਤੋਂ ਪਹਿਲਾਂ ਸਮਾਪਤੀ ਵਿੱਚ ਆਓ ਯਾਦ ਰੱਖੀਏ ਕਿ ਮੱਤੀ ਦੀ ਅੰਜੀਲ ਦੇ ਇਸ ਭਾਗ ਵਿੱਚ ਮੱਤੀ ਸਾਨੂੰ ਸਪਸ਼ਟ ਤੌਰ 'ਤੇ ਦੇਖਣ ਵਿੱਚ ਮਦਦ ਕਰ ਰਿਹਾ ਹੈ ਕਿ ਯਿਸੂ ਕੌਣ ਹੈ ਅਤੇ ਇੱਥੇ ਮੱਤੀ ਨੇ ਬੁਰਾਈ ਉੱਤੇ ਯਿਸੂ ਦੇ ਪੂਰਨ ਅਧਿਕਾਰ ਨੂੰ ਪੇਸ਼ ਕੀਤਾ ਹੈ। ਇਹ ਹਵਾਲਾ ਸਾਡੇ ਲਈ ਇੱਕ ਯਾਦ ਦਿਵਾਉਣ ਦਾ ਕੰਮ ਕਰਦਾ ਹੈ ਕਿ ਇੱਕ ਸ਼ਕਤੀਸ਼ਾਲੀ ਅਧਿਆਤਮਿਕ ਖੇਤਰ ਹੈ, ਸਾਡਾ ਇੱਕ ਦੁਸ਼ਮਣ ਹੈ, ਅਸੀਂ ਕੁਸ਼ਤੀ ਨਹੀਂ ਕਰਦੇ, ਜਿਵੇਂ ਕਿ ਪੌਲੁਸ ਰਸੂਲ ਕਹਿੰਦਾ ਹੈ, ਮਾਸ ਅਤੇ ਲਹੂ ਦੇ ਵਿਰੁੱਧ, ਪ੍ਰਸ਼ਾਸਕਾਂ ਦੇ ਵਿਰੁੱਧ, ਅਧਿਕਾਰੀਆਂ ਦੇ ਵਿਰੁੱਧ, ਇਸ ਮੌਜੂਦਾ ਹਨੇਰੇ ਵਿੱਚ ਬ੍ਰਹਿਮੰਡੀ ਸ਼ਕਤੀਆਂ ਦੇ ਵਿਰੁੱਧ, ਸਵਰਗੀ ਸਥਾਨਾਂ ਵਿੱਚ ਬੁਰਾਈ ਦੀਆਂ ਆਤਮਿਕ ਸ਼ਕਤੀਆਂ ਦੇ ਵਿਰੁੱਧ, ਸਾਡੇ ਕੋਲ ਉਸੇ ਹੱਦ ਤੱਕ ਬੁਰਾਈ ਦੇ ਉਹੀ ਪ੍ਰਗਟਾਵੇ ਨਹੀਂ ਹਨ ਜਿਵੇਂ ਕਿ ਅਸੀਂ ਅੰਗੀਲਾਂ ਜਾਂ ਸਾਡੇ ਹਵਾਲੇ ਵਿੱਚ ਪਾਉਂਦੇ ਹਾਂ, ਅਤੇ ਇਸ ਦੇ ਵੱਖ ਵੱਖ ਕਾਰਨ ਹੋਣਗੇ। ਇੱਕ ਇਹ ਹੋ ਸਕਦਾ ਕਿ ਸ਼ੈਤਾਨ ਸਾਡੇ ਸੱਭਿਆਚਾਰ ਵਿੱਚ ਵੱਧ ਰਹੇ ਕੁਦਰਤੀ ਪਦਾਰਥਵਾਦੀ ਨਾਸਤਕ ਵਿਸ਼ਵ ਦ੍ਰਿਸ਼ਟੀਕੋਣ ਤੋਂ ਬਹੁਤ ਖੁਸ਼ ਆ। ਦੂਜਾ, ਸ਼ੈਤਾਨ ਚਰਚ ਲਈ ਸੱਚਾਈ ਨੂੰ ਗਵਾਉਣ ਲਈ ਬਹੁਤ ਖੁਸ਼ ਆ ਕਿ ਉਹ ਇੱਕ ਰੂਹਾਨੀ ਲੜਾਈ ਵਿੱਚ ਹਨ। ਉਹ ਈਸਾਈਆਂ ਲਈ ਪੈਸੇ ਅਤੇ ਆਰਾਮ ਅਤੇ ਮਨੋਰੰਜਨ ਦੇ ਪਿਆਰ ਦੁਆਰਾ ਵਿਚਲਿਤ ਹੋਣ ਲਈ ਬਹੁਤ ਖੁਸ਼ ਆ। ਉਹ ਈਸਾਈ ਦੇ ਵਿਸ਼ਵਾਸ 'ਤੇ ਠੰਡਾ ਪਾਣੀ ਪਾ ਕੇ ਉਹਨਾਂ ਦੇ ਜੋਸ਼ ਨੂੰ ਫਿੱਕਾ ਪੈਣ ਦੇਣ ਅਤੇ ਉਹਨਾਂ ਨੂੰ ਚਰਚ ਤੋਂ ਹੌਲੀ ਹੌਲੀ ਦੂਰ ਹੋਣ ਅਤੇ ਉਤਸ਼ਾਹਿਤ ਕਰਨ ਲਈ ਬਹੁਤ ਖੁਸ਼ ਆ। ਉਹ ਮਸੀਹਾਂ ਨੂੰ ਉਹਨਾਂ ਦੇ ਪਾਪਾਂ ਨੂੰ ਪਾਲਣ ਲਈ ਅਤੇ ਉਤਸ਼ਾਹਿਤ ਕਰਨ ਲਈ ਬਹੁਤ ਖੁਸ਼ ਆ। ਉਹ ਉਹਨਾਂ ਲਈ ਝੂਠੀ ਸਿੱਖਿਆ ਤੋਂ ਪ੍ਰਭਾਵਿਤ ਹੋਣ ਲਈ ਬਹੁਤ ਖੁਸ਼ ਆ। ਉਹ ਇੱਕ ਚਰਚ ਵਿੱਚ ਅਸੰਤੁਸ਼ਟੀ ਅਤੇ ਵੰਡ ਦੇ ਬੀਜ ਬੀਜਣ ਵਿੱਚ ਬਹੁਤ ਖੁਸ਼ ਆ। ਸ਼ੈਤਾਨ ਕੋਲ ਬਹੁਤ ਸਾਰੇ ਪ੍ਰਭਾਵਸ਼ਾਲੀ ਸੰਦ ਅਤੇ ਚਾਲਾਂ ਹਨ ਜੋ ਵਰਤਣ ਲਈ ਉਸਦੇ ਨਿਪਟਾਰੇ ਵਿੱਚ ਹਨ, ਜੋ ਸਾਡੇ ਕੋਲ ਸਾਡੇ ਹਵਾਲੇ ਵਿੱਚ ਮੌਜੂਦ ਨਹੀਂ ਹਨ। ਸਾਨੂੰ ਇਹ ਯਾਦ ਰੱਖਣਾ ਹੋਵੇਗਾ, ਪਰ ਮਸੀਹ ਵਿੱਚ ਮਸੀਹ ਨੂੰ ਦਿਲ ਵਿੱਚ ਰੱਖੋ। ਇੱਕ ਚੀਜ਼ ਜੋ ਸਾਡੇ ਹਵਾਲੇ ਤੋਂ ਨਹੀਂ ਬਦਲਦੀ ਹੈ ਉਹ ਹੈ ਕਿ ਮਸੀਹੀ ਦਾ ਪੂਰਾ ਕੰਟਰੋਲ ਆ, ਪ੍ਰਭੂ ਦਾ ਪੂਰਾ ਜਿਹੜੀ ਪ੍ਰਭੂ ਸੱਤਾ ਹੈ, ਸ਼ੈਤਾਨ ਨਹੀਂ ਬਲਕਿ ਮਸੀਹ ਸਰਵਉੱਚ ਹੈ। ਡਿੱਗੇ ਹੋਏ ਦੂਤ ਨਹੀਂ, ਮਸੀਹ ਰਾਜ ਕਰਦਾ ਹੈ। ਹਨੇਰੇ ਦੀਆਂ ਤਾਕਤਾਂ ਨਹੀਂ ਬਲਕਿ ਇੱਕ ਦਿਨ ਯਿਸੂ ਮਸੀਹ ਸ਼ੈਤਾਨ ਅਤੇ ਉੱਤੇ ਦੂਤਾਂ ਦੁਸ਼ਟ ਦੂਤਾਂ ਉੱਤੇ ਆਪਣਾ ਅਧਿਕਾਰ ਦੀ ਵਰਤੋਂ ਕਰੇਗਾ ਅਤੇ ਉਹਨਾਂ ਸਾਰਿਆਂ ਨੂੰ ਉਸਦੇ ਰਾਜ ਤੋਂ ਹਮੇਸ਼ਾ ਹਮੇਸ਼ਾ ਲਈ ਬਾਹਰ ਕੱਢ ਦੇਵੇਗਾ। ਆਮੀਨ। ਆਓ ਅਸੀਂ ਪ੍ਰਾਰਥਨਾ ਕਰੀਏ।